ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕਰ ਊਚ ਭਗਵਾਨਾ ਜਿਉ ਬੁਲਾਵ ਹੈ ਤਿਉ ਬੋਲ ਹੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਜੋ ਮਹਾਂਪੁਰਖਾਂ ਦੀ ਯਾਦ ਸਾਲਾਨਾ ਜੋੜ ਮੇਲਾ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਸ਼ ਬੜੇ ਲੰਮੇ ਸਮੇਂ ਤੋਂ ਜੋ ਸੰਪਰਦਾ ਦਮਦਮੀ ਟਕਸਾਲ ਦੇ ਸਮੂਹ ਵਿਦਿਆਰਥੀ ਇਸ ਜਥੇਬੰਦੀ ਨਾਲ ਸੰਬੰਧ ਰੱਖਣ ਵਾਲੇ ਔਰ ਹੋਰ ਸੰਪਰਦਾ ਦੇ ਗੁਰਸਿੱਖ ਪਿਆਰੇ ਨਿਹੰਗ ਸਿੰਘ ਸੰਪਰਦਾ ਰਾੜਾ ਸਾਹਿਬ ਸੰਪਰਦਾ ਨਾਨਕਸਰ ਸੰਪਰਦਾ ਕਾਰ ਸੇਵਾ ਵਾਲੇ ਮਹਾਂਪੁਰਸ਼ ਅਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਵੱਡਾ ਜੋੜ ਮੇਲਾ ਅੱਗੇ ਬਾਬਾ ਸਿੰਘ ਗੁਰਦੁਆਰੇ ਮਨਾਇਆ ਜਾਂਦਾ ਸੀ ਪਰ ਉੱਥੇ ਜਗ੍ਹਾ ਦੀ ਬਹੁਤ ਤੰਗੀ ਸੀ ਗੁਰਮੁਖਾਂ ਦੀ ਸੂਝ ਬੂਝ ਦਾ ਸਿੱਟਾ ਹੈ ਕਿ ਖੁੱਲ੍ਹੇ ਗਰਾਊਂਡ ਦੇ ਵਿੱਚ ਜੋ ਇਹ ਜੋੜ ਮੇਲਾ ਆਰੰਭ ਕੀਤਾ ਗਿਆ ਹੈ ਇਹ ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ ਵਾਲੇ ਪਾਸੇ ਨੂੰ ਕਦਮ ਵੱਧ ਰਹੇ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਜਿੱਥੇ ਏਕ ਪਿਤਾ ਏਕ ਸਕੇਹਮ ਬਾਰਕ ਜਾਂ ਸੁਖੀ ਵਸੈ ਮੋਰੋ ਪਰਿਵਾਰਾ ਅਸੀਂ ਕੋਈ ਪਰਿਵਾਰ ਦੇ ਭੈਣ ਭਰਾ ਇਹ ਗੁਰੂ ਕਾ ਪਰਿਵਾਰ ਹੈ ਜਥੇਬੰਦੀਆਂ ਦੇ ਵੱਖਰੇ ਵੱਖਰੇ ਨਾਂ ਹੋ ਸਕਦੇ ਨੇ ਪਰ ਸਾਡੇ ਮਾਤਾ ਪਿਤਾ ਇੱਕ ਹੋਣ ਕਰਕੇ ਏਕ ਪਿਤਾ ਏਕ ਸਕੇਹਮ ਬਾਰਕ ਤੋਂ ਮੇਰਾ ਗੁਰ ਹੈ ਸਟੇਜ ਦੇ ਉੱਤੇ ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨ ਭਾਈ ਓਮਕਾਰ ਸਿੰਘ ਜੀ ਨੇ ਕੀਰਤਨ ਦੀ ਹਾਜ਼ਰੀ ਭਰੀ ਹੈ ਆਰਤੀ ਆਰਤੀ ਦੇ ਸ਼ਬਦ ਸੁਣਾਏ ਸਿੱਖ ਪੰਥ ਦੇ ਮਹਾਨ ਹਸਤੀਆਂ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਔਰ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਜੋ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ ਅਤੇ ਸੰਤ ਬਾਬਾ ਭੋਲਾ ਸਿੰਘ ਜੀ ਸਰਹਾਲੀ ਵਾਲੇ ਔਰ ਹੋਰ ਬਹੁਤ ਸਾਰੀਆਂ ਗੁਰਮੁਖ ਰੂਹਾਂ ਗਿਆਨੀ ਸਿੰਘ ਸਾਹਿਬਾਨ ਵੱਡਿਆਂ ਦੇ ਨਿਵਾਜੇ ਸੰਤ ਬਾਬਾ ਠਾਕਰ ਸਿੰਘ ਜੀ ਦੇ ਵੇਲੇ ਉਹਨਾਂ ਦਾ ਥਾਪੜਾ ਪਿਆਰ ਲੈਣ ਵਾਲੇ ਬਹੁਤ ਹੀ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਜਿਨ੍ਹਾਂ ਨੇ ਸੋਦਰ ਦੀ ਬਾਣੀ ਦਾ ਜਾਪ ਕੀਤਾ ਜਿਨ੍ਹਾਂ ਨੇ ਦੋ ਕਥਾ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਨਾਲ ਪਾਠ ਬੋਲ ਕੇ ਕਰਾਈਆਂ ਔਰ ਫਿਰ ਜਥੇ ਦੇ ਵੀ ਸੰਤ ਗਿਆਨੀ ਜਰਲੈਨ ਸਿੰਘ ਜੀ ਦੇ ਨਾਲ ਵੀ ਕਥਾ ਦੀ ਉਚਾਰਨ ਕਰਨ ਦੀ ਹਾਜ਼ਰੀ ਇਹਨਾਂ ਦੀ ਹੀ ਜਥੇ ਵਿੱਚ ਹੁੰਦੀ ਸੀ। ਬਾਬਾ ਠਾਕਰ ਸਿੰਘ ਜੀ ਦੇ ਨਿਮਰਤਾ ਜੀ ਦਰਸ਼ਨ ਅੱਜ ਸਾਡੇ ਜਥੇਬੰਦੀ ਦੇ ਵਿੱਚੋਂ ਕਿਸੇ ਦੇ ਹੋ ਰਹੇ ਨੇ, ਹੈ ਤਾਂ ਸਾਰੇ ਪਿਆਰ ਵਾਲੇ ਗੁਰਮੁਖ, ਪਰ ਬਾਬਾ ਠਾਕਰ ਸਿੰਘ ਜੀ ਵਾਲੀ ਨਿਮਰਤਾ ਭਾਈ ਜਰਨੈਲ ਸਿੰਘ ਵਿੱਚ ਦੇਖੀ ਜਾ ਰਹੀ
ਹੈ।
ਉਹਨਾਂ ਨੇ ਗੁਣ ਵੱਡਿਆਂ ਦੇ ਕੋਲੋਂ ਲਏ ਹੈ, ਕੋਈ ਹੰਗਤਾ ਨੇੜੇ ਤੇੜੇ ਆਉਣ ਹੀ ਨਹੀਂ ਦਿੱਤੀ। ਸੰਤ ਗਿਆਨੀ ਕਰਤਾਰ ਸਿੰਘ ਦੇ ਬਚਨਾਂ ਦੇ ਕਿਵੇਂ ਪਹਿਰਾ ਦਿੱਤਾ ਹੈ, ਉਹ ਇੱਕ ਵੱਖਰੀਆਂ ਚਲੋ ਸਾਡੇ ਪਰਿਵਾਰ ਦੀਆਂ ਗੱਲਾਂ ਨੇ। ਅਤੇ ਇੱਥੇ ਸੰਕਲਪ ਲਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਾਵਨ ਪਵਿੱਤਰ ਦਿਹਾੜਾ ਸੰਪੂਰਨਤਾ ਦਾ ਹੈ, ਇੱਕ ਤਾਂ ਉਹ ਸੰਕਲਪ ਇਸ ਜੋੜ ਮੇਲੇ ਦਾ ਹੈ, ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ 350 ਸਾਲਾ ਜਿਹਦੇ 'ਚ ਪਟਨਾ ਸਾਹਿਬ ਜੋ ਰੌਣਕਾਂ ਲੱਗੀਆਂ, ਜੋ ਉੱਥੇ ਦੀਆਂ ਸਰਕਾਰਾਂ ਨੇ, ਨਿਤੀਸ਼ ਕੁਮਾਰ ਜੀ ਨੇ ਵੀ ਜੋ ਸੇਵਾ ਨਿਭਾਈ, ਉਹ ਕੋਈ ਲੁਕੀ ਛਿਪੀ ਨਹੀਂ। ਲੰਗਰ ਦਾ ਪ੍ਰਬੰਧ ਜੋ ਮਹਾਂਪੁਰਸ਼ ਬਾਬਾ ਕਸ਼ਮੀਰਾ ਸਿੰਘ ਜੀ ਦਾ, ਔਰ ਇਮਾਰਤਾਂ ਦੀ ਸੇਵਾ ਦਾ, ਅਤੇ ਉਹ ਕੋਈ ਮਿਸਾਲ ਨਹੀਂ ਪਿੰਡਦੀ। ਨਿਮਰਤਾ ਦੇ ਨਾਲ, ਪਿਆਰ ਦੇ ਨਾਲ, ਵੱਡੇ ਵੱਡੇ ਜੋੜ ਮੇਲਿਆਂ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਹੋਈ। ਜਦੋਂ 400 ਸਾਲੇ 'ਤੇ ਦੱਖਣ ਦੀ ਧਰਤੀ ਹਜ਼ੂਰ ਸਾਹਿਬ, ਉੱਥੇ ਇੱਕ ਵਿਸ਼ੇਸ਼ ਕਰਕੇ ਚਰਚਾ ਸੀ ਜਿਹੜੇ ਢੰਗ ਨਾਲ ਬਾਬਾ ਕਸ਼ਮੀਰਾ ਸਿੰਘ ਜੀ ਸੇਵਾ ਨਿਭਾ ਰਹੇ ਸਨ ਸੰਗਤਾਂ ਦੀ। ਉਹ ਵੀ ਬੈਠੇ ਅਸਟੇਜ 'ਤੇ, ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ, ਦੋ ਸ਼ਬਦ ਤਾਂ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ, ਉਹਨਾਂ ਦਾ ਜਿਹੜਾ ਪ੍ਰਕਾਸ਼ ਉਤਸਵ ਨੂੰ 350 ਸਾਲਾਂ ਨੂੰ ਨਾਲ ਸੰਕਲਪ ਲਿਆ ਹੋਇਆ, ਮੈਂ ਇੱਕ ਸਵਈਏ ਦੇ ਰੂਪ ਵਿੱਚ ਆਪ ਜੀ ਦੀ ਸੇਵਾ ਕਰਨੀ ਚਾਹਾਂਗਾ। ਅਤੇ ਉਹ ਕਵੀ ਚੂੜਾਮਾਨ ਭਾਈ ਸੰਤੋਖ ਸਿੰਘ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਵਤਾਰ ਬਾਰੇ ਲਿਖਿਆ ਹੈ, ਉਹਨਾਂ ਦਾ ਅਵਤਾਰ ਕਿਉਂ ਹੋਇਆ, ਕੀ ਕਾਰਨ ਸੀ। ਬਹੁਤ ਭਾਵਨਾ ਵਿੱਚ ਆ ਕੇ ਭਾਈ ਸਾਹਿਬ ਬੋਲੇ, ਸਰਦੂਲ ਕੇ ਧੂਲ ਅਭੂਲ ਪਏ, ਪ੍ਰਤਕੂਲ ਗਰੀ ਨਦੀ ਗਿਰ ਰਾਜਨ ਕੋ, ਹਿੰਦਵਾਨ ਤੀਰਥ ਪਾਵਨ ਕੋ, ਤਿਰਥਾਵਨ ਕੋ, ਅਗਮੰਜਨ ਕੋ, ਖਾਲਸਾ ਪੰਥ ਸਤੇਜ ਅਮੇਜ ਹੈ ਆਪ ਹੀ ਸਾਜਨ ਕੋ, ਕਵ ਸਿੰਘ ਕਹਿ ਅਵਤਾਰ ਪਇਓ, ਹਮ ਜੈਸੇ ਗਰੀਬ ਨਵਾਜਨ ਕੋ। ਭਾਈ ਸਾਹਿਬ ਨੇ ਸਵਈ ਦੇ ਅੰਦਰ ਗੁਰੂ ਸਾਹਿਬ ਜੀ ਦਾ ਜਸ ਥੋੜੇ ਅੱਖਰਾਂ ਦੇ ਵਿੱਚ ਵੱਡੀਆਂ ਗੱਲਾਂ ਕੀਤੀਆਂ। ਉਹ ਕਹਿੰਦੇ ਜਿਵੇਂ ਸ਼ੇਰ ਜਦੋਂ ਚੱਲਦਾ ਉਹ ਨਦੀ ਦਾ ਰੌ ਰੁੱਖ ਦੇਖ ਕੇ ਆਪਣੀ ਚਾਲ ਨਹੀਂ ਬਦਲਦਾ, ਇਹਨਾਂ ਨਦੀਆਂ ਦੇ ਕਿਨਾਰੇ ਇਹ ਪਸ਼ੂ ਜਾਨਵਰ ਫਿਰਦੇ ਹੈ, ਮੈਂ ਕੇਵਲ ਉਹਦਾ ਪ੍ਰਮਾਣ ਲੈਣਾ। ਇੱਕ ਨਦੀ ਪਹਾੜਾਂ ਦੇ, ਆਮ ਕਰਕੇ ਨਦੀਆਂ ਪਹਾੜਾਂ 'ਚੋਂ ਆਉਂਦੀਆਂ ਨੇ, ਪਰ ਕਹਿੰਦਾ ਇਹਨਾਂ ਨਦੀਆਂ ਤੋਂ ਬਿਨਾਂ ਇੱਕ ਹੋਰ ਨਦੀ ਚੱਲੀ ਜਿਹੜੀ ਬੜੀ ਖਤਰਨਾਕ ਸੀ, ਉਹ ਸੀ 22 ਧਾਰ ਦੇ ਪਹਾੜੀ ਰਾਜਿਆਂ ਦੇ ਵਿਰੋਧ ਦੀ ਨਦੀ, ਪ੍ਰਤਕੂਲ ਨਦੀ ਗਿਰ ਰਾਜਨ ਕੋ, ਪਹਾੜੀ ਰਾਜਿਆਂ ਦੀ ਈਰਖਾ ਦਵੈਸ਼ ਦੀ ਇੱਕ ਨਦੀ ਚੱਲੀ, ਪਰ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੱਬਰ ਸ਼ੇਰ ਦੀ ਤਰ੍ਹਾਂ ਆਪਣਾ ਰੌ ਰੁੱਖ ਨਹੀਂ ਬਦਲਿਆ, ਉਹ ਆਪਣੇ ਨਿਸ਼ਾਨੇ 'ਤੇ ਕਾਮਯਾਬ ਹੋਏ। ਹਿੰਦਵਾਨ ਤੀਰਥ ਪਾਵਨ ਕੋ, ਹਿੰਦੂਆਂ ਦਾ ਕੋਈ ਤੀਰਥ ਨਹੀਂ ਸੀ ਰਹਿਣਾ ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਆਉਂਦੇ, ਨਾ ਤਿਲਕ ਅਤੇ ਨਾ ਜੰਜੂ, ਨਾ ਵੇਦ, ਨਾ ਪੁਰਾਣ, ਕੁਛ ਵੀ ਨਹੀਂ ਸੀ ਰਹਿਣਾ। ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹਿੰਦਵਾਨ ਤੀਰਥ ਪਾਵਨ ਕੋ, ਉਹਨਾਂ ਦੀ ਪਵਿੱਤਰਤਾ ਜੇ ਕਾਇਮ ਰਹੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕਰਕੇ ਰਹੇ। ਤਿਰਥਾਵਨ ਕੋ, ਅਗਮੰਜਨ ਕੋ, ਪਾਪਾਂ ਨੂੰ ਮਾਂਜਣ ਵਾਸਤੇ, ਸ਼ੁੱਧਤਾ ਲਿਆਉਣ ਦੇ ਲਈ। ਹਿੰਦਵਾਨ ਤੀਰਥ ਪਾਵਨ ਕੋ, ਤਿਰਥਾਵਨ ਕੋ, ਅਗਮਾਂਜਨ ਕੋ, ਖਾਲਸਾ ਪੰਥ ਸਤੇਜ ਆਪ ਹੀ, ਕਹਿੰਦੇ ਖਾਲਸਾ ਪੰਥ ਸਾਜਿਆ ਅਮੇਜ, ਇਹਦੇ ਵਿੱਚ ਆਪ ਮਿਲੇ ਰਹੇ ਤੇ ਹੁਣ ਤੱਕ ਮਿਲੇ ਹੋਏ। ਖਾਲਸਾ ਪੰਥ ਸਤੇਜ ਅਮੇਜ ਹੈ ਆਪ ਹੀ ਸਾਜਨ ਕੋ, ਇਹ ਨਹੀਂ ਵੀ ਸਾਜ ਕੇ ਕਿਤੇ ਵੱਖਰੇ ਹੋ ਗਏ, ਕਹਿੰਦੇ ਸਾਜ ਕੇ ਦੇ ਵਿੱਚ ਮਿਲੇ ਨਾ, ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਕਰੋ ਨਿਵਾਸ। ਕਵ ਸਿੰਘ ਕਹੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਕਵ ਸਿੰਘ ਕਹੇ ਅਵਤਾਰ ਪਇਓ ਹਮ ਜੈਸੇ ਗਰੀਬ ਨਿਵਾਜਨ ਕੋ। ਦਿੱਲੀ ਦੇ ਤਖ਼ਤ ਤੱਕ ਆਵਾਜ਼ਾਂ ਪਹੁੰਚਾਈਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿ ਇਨ ਗਰੀਬ ਸਿੱਖਣ ਕੋ ਦੇਹੋਂ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਮੈਂ ਇਹਨਾਂ ਨੂੰ ਸਰਦਾਰ ਬਣਾਉ। ਆਪਣਾ ਪਰਿਵਾਰ ਵਾਰਿਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਪਟਨੇ ਦੀ ਧਰਤੀ ਦੇ ਅੰਦਰ। ਜੇ ਕਿਤੇ ਆਪ ਜੀ ਦਾ ਅਵਤਾਰ ਨਾ ਹੁੰਦਾ ਤਾਂ ਹਿੰਦੁਸਤਾਨ ਦਾ ਜੀ ਨਕਸ਼ਾ ਕੁਝ ਹੋਰ ਹੋਣਾ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇੰਨੀ ਕੁ ਇਹ ਹਾਜ਼ਰੀ ਪ੍ਰਵਾਨ ਕਰਨ। ਦੂਸਰਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ ਦਿਵਸ, ਜਿਹੜਾ 23 ਸਾਵਣ ਨੂੰ ਉਹ ਦਿਹਾੜਾ ਪਾਵਨ ਲੰਘ ਚੁੱਕਾ ਹੈ, ਜਿਹੜਾ 1763 ਬਿਕਰਮੀ ਸੰਮਤ 23 ਸਾਵਣ ਨੂੰ 9 ਮਹੀਨੇ, ਕਿਉਂਕਿ ਕੱਤਕ ਸੁਦੀ ਪੂਰਨਮਾਸ਼ੀ ਤੋਂ ਆਰੰਭ ਕੀਤਾ ਸੀ 1762 ਵਿੱਚ। ਸਾਡਾ ਇਤਿਹਾਸ, ਸਾਡੇ ਗੁਰੂ ਸਾਹਿਬਾਨਾਂ ਦੀ ਬਾਣੀ, ਭਾਵੇਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਔਰ ਭਾਵੇਂ ਸ੍ਰੀ ਦਸਮ ਗ੍ਰੰਥ ਹੈ, ਇਹ ਉਹਨਾਂ ਸੰਮਤਾਂ ਨੂੰ ਜੋ ਸਾਡੇ ਦੇਸ਼ ਦਾ ਸੰਮਤ ਹੈ, ਪਰ ਇਹਦੇ ਬਾਰੇ ਵੀ ਕਿਸੇ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ। ਮੈਂ ਇੱਕ ਛੋਟੀ ਜਿਹੀ ਗੱਲ ਆਪ ਜੀ ਦੇ ਧਿਆਨ ਵਿੱਚ ਲਾਇਆ ਵਾਂ, ਕਿਉਂਕਿ ਬੇਸੁੜੀਆਂ ਗੱਲਾਂ ਬੜੀਆਂ ਸਾਡੇ ਪੰਥ ਵਿੱਚ ਪ੍ਰਚਲਿਤ ਹੋ ਜਾਂਦੀਆਂ। ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਦਮਦਮਾ ਸਾਹਿਬ 48 ਸਿੰਘ ਪੜ੍ਹਾਏ ਹੈ, ਉਹਨਾਂ 'ਚ 2 ਰਾਜੇ ਵੀ ਸਨ, ਇੱਕ ਜੈਪੁਰ ਦਾ ਰਾਜਾ ਸੀ, ਇੱਕ ਜੋਧਪੁਰ ਦਾ ਰਾਜਾ ਸੀ। ਜੋਧਪੁਰ ਵਾਲੇ ਰਾਜੇ ਦੇ ਨਾਲ ਮੇਰਾ ਇਸ ਗੱਲ ਦਾ ਸੰਬੰਧ ਨਹੀਂ ਜੁੜਦਾ, ਕੇਵਲ ਜੈਪੁਰ ਵਾਲੇ ਨਾਲ ਜੁੜਦਾ। ਮੈਂ ਜਿੱਥੋਂ ਤੱਕ ਉੱਥੇ ਜਾ ਕੇ ਘੋਖ ਕੀਤੀ, ਉਹਦੇ ਮਹਿਲਾਂ 'ਚ ਗਿਆ, ਉਹਦੇ ਪੂਰਵ ਦਾ ਇਤਿਹਾਸ ਦੇਖਿਆ, ਤਾਂ ਮੈਨੂੰ ਉਹ ਉਸ ਦੀ ਉਮਰ ਉਸ ਵੇਲੇ 18 ਵਰ੍ਹਿਆਂ ਦੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਦਾ ਵਿਦਿਆਰਥੀ ਬਣਿਆ, ਛੋਟੇ ਹੁੰਦੇ ਰਾਜਗਤੀ ਮਿਲੀ ਸੀ। ਇਸ ਗੁਰਮੁਖ ਨੇ, ਰਾਜੇ ਨੇ ਜਦੋਂ ਪੜ੍ਹਿਆ ਕਿ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰਾਮ, ਕਿ ਨਿਰੰਕਾਰ ਨੇ ਦਿਨ ਬਣਾਇਆ ਜਿਨ ਦਿਨ ਕਰਕੇ ਕੀਤੀ ਰਾਤ, ਦਿਨ ਤੇ ਰਾਤ ਬ੍ਰਾਹਮਣਾਂ ਨੇ ਨਹੀਂ ਬਣਾਏ, ਨਿਰੰਕਾਰ ਨੇ ਬਣਾਏ। ਅਤੇ ਫਿਰ ਉਸ ਦਾ ਧਿਆਨ ਸਾਰੇ ਦਾ ਸਾਰਾ ਕੇਂਦਰਿਤ ਹੋਇਆ ਇਹਨਾਂ ਤੁਕਾਂ ਵੱਲ ਕਿ ਪਰਮੇਸ਼ਰ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਉਹਨੇ ਦਿਨ ਬਣਾਏ, ਰਾਤਾਂ ਬਣਾਈਆਂ, ਥਿੱਤਾਂ ਬਣਾਈਆਂ, ਜਦੋਂ ਕਿ ਸਾਡੇ ਵਿੱਚੋਂ ਕੁਛ ਲੋਕ ਇਹ ਕਹਿੰਦੇ ਨੇ ਅਤੇ ਥਿੱਤਾਂ ਬ੍ਰਾਹਮਣਾਂ ਦੀਆਂ ਬਣਾਈਆਂ ਹਨ, ਪਰ ਮੇਰਾ ਗੁਰੂ ਨਾਨਕ ਕਹਿੰਦਾ ਥਿੱਤਾਂ ਨਿਰੰਕਾਰ ਨੇ ਬਣਾਈਆਂ, ਬ੍ਰਹਮਾ ਨੇ ਵੀ ਨਹੀਂ ਬਣਾਈਆਂ। 12 7 ਹਨ, ਇਹ ਵੀ ਵਾਹਿਗੁਰੂ ਨੇ ਬਣਾਏ। ਪਵਨ ਪਾਣੀ ਅਗਨੀ ਪਾਤਾਲ ਇਹ ਸਭ ਕੁਛ ਬਣਾ ਕੇ ਫਿਰ ਇਸ ਵਿੱਚ ਧਰਤੀ ਰੱਖੀ, ਸਥਾਪਨ ਕਰ ਦਿੱਤੀ, ਧਰਤੀ ਦੇ ਚੱਕਰ ਬਣਾਏ, ਸੂਰਜ ਦਾ ਗਤੀਸ਼ੀਲ ਕੀਤਾ, ਚੰਦਰਮਾ ਸੂਰਜ ਤਾਰਿਆਂ ਨੂੰ, ਮਾਇਆ ਮਾਈ ਤ੍ਰੈ ਗੁਣ ਪ੍ਰਸੂਤ ਜਮਾਇਆ, ਚਾਰੇ ਵੇਦ ਬ੍ਰਹਮੇ ਨੂੰ ਫਰਮਾਇਆ, ਬਰੇ ਮਾਂ ਥਿੱਤੀ ਵਾਰ ਕਰ ਇਸ ਜਗ ਮੈਂ ਸੋਝੀ ਪਾਏ ਦਾ, ਮਾਰੂ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਨੇ ਵੀ ਇਹੀ ਗੱਲ ਪ੍ਰਗਟ ਕੀਤੀ। ਰਾਜੇ ਜੈ ਸਿੰਘ ਨੇ ਇਹ ਜਦੋਂ ਪੜ੍ਹਿਆ, ਉਹਦਾ ਸਾਰੇ ਦਾ ਸਾਰਾ ਧਿਆਨ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲੈ ਕੇ ਥਾਪੜਾ। ਮਹਾਰਾਜਾ ਜੈ ਸਿੰਘ ਨੇ ਹਿੰਦੁਸਤਾਨ ਵਿੱਚ 5 ਜਗ੍ਹਾ ਅਜਿਹੀਆਂ ਬਣਾਈਆਂ ਜਿੱਥੇ ਬ੍ਰਹਿਮੰਡ ਦਾ ਗਿਆਨ ਅਜਿਹੇ ਤਰੀਕੇ ਨਾਲ ਉਲੀਕਿਆ ਕਿ ਪੱਥਰ ਬੋਲ ਕੇ ਦੱਸਣ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਥਾਪੜਾ ਲੈ ਕੇ ਜੋ ਰਾਜੇ ਜੈ ਸਿੰਘ ਨੇ ਕੈਲੰਡਰ ਬਣਾਇਆ, ਤੁਸੀਂ ਹੈਰਾਨ ਹੋ ਗਏ ਇਸ ਗੱਲ 'ਤੇ ਗੁਰੂ ਪਿਆਰਿਓ, ਕਿ ਹਿੰਦੁਸਤਾਨ ਦੇ ਬ੍ਰਾਹਮਣ ਇੱਕ ਸਿੱਖ ਦੀ ਕਮਾਈ ਖਾ ਰਹੇ ਹਨ। ਰਾਜੇ ਜੈ ਸਿੰਘ ਨੇ ਜੋ ਪੱਥਰਾਂ 'ਤੇ ਉਕਰਿਆ, ਅੱਜ ਹਿੰਦੁਸਤਾਨ ਦੇ ਬ੍ਰਾਹਮਣ ਉੱਥੇ ਜਾ ਕੇ ਜੰਤਰੀਆਂ ਬਣਾ ਕੇ ਲੈ ਕੇ ਆਉਂਦੇ ਨੇ। ਹੈਰਾਨੀ ਉਦੋਂ ਹੋਈ ਕਿ ਜਦੋਂ ਬ੍ਰਾਹਮਣ ਨੇ ਕਿਤੇ ਨਾ ਕਿਤੇ ਆਪਣੀ ਚਲਾਕੀ ਦੀ ਆਵਾਜ਼ ਸਾਡੇ ਵਿੱਚ ਠੋਸ ਦਿੱਤੀ, कि सिखां दे विच जे कल नूं इह पता चलिया किसी ने खोज की इह तां सिख ने बनाया सी जिहदी कमाई ब्राह्मण खा रहे ने, नहीं नहीं इदों उल्ट गल है भी जे इहदा प्रचार हो गया फिर कख दे नहीं रंग इदों पहलां कह दिओ कि इह तां जी ब्राह्मणां दा बनाया सिखां दा कोई संबंध नहीं इहदे नाल, क्योंकि जदों ब्राह्मणां दा नां लै रहे सिखां ने कह देणा साडा है ही नहीं। आवन 78 जन 97 किहड़ा समत है। ते गुरु गोबिंद सिंह साहब ने जिथे संपूर्ण श्री गुरु ग्रंथ साहब जी का उहदे विच उह राजे दा इस पक्ष नूं दिमाग चलिया। मैं बेनती करूंगा जिहड़े तुहाडे च पढ़े लिखे तुसीं किते पिंक सिटी देखो, उहनूं पिंक सिटी कहिंदे, राजस्थान दे विच जाओ, एक गाइड लो कोई वधिया, माड़ा गाइड लो कोई कख नहीं भले पऊगा। फिर उहनूं कहो भी सजना इस तरह कर, जंतर मंत्र वाली जगह मैनूं सारा इतिहास सुणा। हुण जंतर मंत्र कहण दे नाल ही ਇਹ ਹੋ ਜਾਂਦਾ ਖਾਣੀ ਟੂਣੇ ਟਾਮਣ ਦਾ ਨਾਂ ਲੈ ਦਿੱਤਾ। ਜੰਤਰ ਦਾ ਅਰਥ ਹੈ ਸੰਦ, ਟੂਲ। ਮੰਤਰ ਦਾ ਅਰਥ ਹੈ ਗਿਣਤੀ। ਗਿਣਤੀ ਮਿਣਤੀ ਦੇ ਪੰਜ ਥਾਂ 'ਤੇ ਹਿੰਦੁਸਤਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘ ਨੇ ਇਹ ਮਿਹਨਤ ਕੀਤੀ ਹੈ, ਜਿਹਦੀ ਕਮਾਈ ਅੱਜ ਬ੍ਰਾਹਮਣ ਖਾ ਰਹੇ ਨੇ। ਉੱਥੇ ਜਾ ਕੇ ਜੰਤਰੀ ਬਣਾਉਂਦੇ ਹੁੰਦੇ ਨੇ, ਉਹਦੇ 'ਚ ਉਤਰਾਇਣ ਦਿਖਾਇਣ ਦਾ ਗਿਆਨ, ਉਹਦੇ 'ਚ ਰੁੱਤਾਂ ਥਿੱਤਾਂ ਵਾਰਾਂ ਦਾ ਗਿਆਨ, ਉਹਦੇ ਵਿੱਚ 27 ਨਛੱਤਰਾਂ ਦਾ ਗਿਆਨ, ਜੋ ਪ੍ਰਕਿਰਤੀ ਬ੍ਰਹਿਮੰਡ ਦੇ ਅੰਦਰ ਹੈ, ਜੋ ਬਾਣੀ ਦੇ ਅੰਦਰ ਜਿਸ ਦਾ ਪ੍ਰਮਾਣ ਮਿਲਦਾ, ਉਹ ਸਾਰਾ ਕੁਛ ਉੱਥੇ ਕੀਤਾ ਹੋਇਆ। ਸਤਿਗੁਰੂ ਮਹਾਰਾਜ ਸਾਹਿਬ ਨੇ, ਸ਼੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ, ਕੋਈ ਦੋਹਰਾਵਾ ਨਹੀਂ। ਭਾਈ ਗੁਰਦਾਸ ਲਿਖਾਰੀ ਰਹਿ ਗਏ, ਇੱਕ ਸਾਲ ਦੇ ਵਿੱਚ ਇਹ ਕਾਰਜ ਗੁਰੂ ਅਰਜਨ ਦੇਵ ਜੀ ਨੇ ਕਰ ਲਿਆ ਸੀ। ਮੈਂ ਕੇਵਲ ਥੋੜ੍ਹਾ ਥੋੜ੍ਹਾ ਧਿਆਨ ਹੀ ਦਿਵਾਉਣਾ ਆਪ ਜੀ ਦਾ, ਕਿਉਂਕਿ ਅੱਗੇ ਕਥਾ ਦਾ ਸੀਮਾ ਇਹੋ ਜਿਹੇ ਸਮੇਂ ਦੇ ਨਾਲ ਸੀਮਿਤ ਹੈ ਕਿ ਮੈਂ ਬੜੀ ਜਲਦੀ ਇੱਥੋਂ ਜਾਣਾ ਚਾਹਾਂਗਾ ਤਾਂ ਕਿ ਅੱਗੇ ਵੀ ਬਚਨ ਰਹਿ ਜਾਏ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਸੰਪੂਰਨ ਕਰ ਦਿੱਤਾ, ਉਸ ਵੇਲੇ ਦਾ ਇੱਕ ਕਾਨੂੰਨ ਕਾਇਦਾ ਸੀ ਗ੍ਰੰਥ ਲਿਖਣ ਵਾਲੇ ਲਈ, ਔਰ ਉਹ ਕਾਨੂੰਨ ਕਾਇਦਾ ਅੱਜ ਤੱਕ ਅਦਾਲਤਾਂ ਦੇ ਵਿੱਚ ਵੀ ਬਰਕਰਾਰ ਹੈ। ਫਾਇਲ ਬਣਦੀ ਹੈ, ਵਕੀਲ ਨੂੰ ਲਿਖਣਾ ਪੈਂਦਾ ਇਸ ਫਾਇਲ ਦੇ ਵਿੱਚ ਇੰਨੇ ਪੱਤਰੇ ਨੇ ਤਾਂ ਕਿ ਕੋਈ ਪੱਤਰਾ ਇੱਧਰ ਉੱਧਰ ਨਾ ਕੀਤਾ ਜਾਵੇ ਅਤੇ ਸਾਰਿਆਂ ਦੇ ਉੱਤੇ ਸਹਿਣ ਹੁੰਦੇ ਆ, ਕੋਈ ਇੱਧਰ ਉੱਧਰ ਹੋ ਜਾਵੇ। ਗਿਣਤੀ ਵਿੱਚ ਆਏ ਹੋਏ ਪੱਤਰਿਆਂ ਨੂੰ ਕੋਈ ਬਦਲ ਨਹੀਂ ਸਕਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਦੀ ਗਿਣਤੀ ਕਰਕੇ ਆਪ ਆਪਣੀ ਮੌਜੂਦਗੀ ਵਿੱਚ ਅਤੇ ਆਪਣੇ ਹੱਥਾਂ ਦੇ ਨਾਲ ਇਹ ਲਿਖਿਆ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਦੀ ਗੁੰਜਾਇਸ਼ ਨਾ ਰਹਿ ਜਾਏ। ਮੈਂ ਕਰਤਾਰਪੁਰ ਵਾਲੇ ਸਰੂਪ ਦੀ ਗੱਲ ਕਰਦਾ ਜੀ। ਅਤੇ ਹੈਰਾਨੀ ਦੀ ਗੱਲ ਉਦੋਂ ਹੋਈ ਕਿ ਪ੍ਰਚਾਰ ਤਾਂ ਇਹ ਹੋ ਰਿਹਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਤਾ ਗੱਦੀ ਦਿੱਤੀ, ਅਸੀਂ ਉਦੋਂ ਤੋਂ ਗੁਰੂ ਕਹਿਣ ਲੱਗੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ। ਪਰ ਗੱਲ ਉਦੋਂ ਸਾਡੀ ਇਹ ਕਿਸਮ ਦੀ ਗਲਤੀ ਸਾਬਤ ਹੋ ਗਈ ਕਿ ਜਦੋਂ ਕਰਤਾਰਪੁਰ ਸਾਹਿਬ ਵਾਲੇ ਬੀੜ ਦੇ ਵਿੱਚ ਲਿਖੇ ਹੋਏ ਅੱਖਰ ਪੜ੍ਹਦੇ ਹਾਂ, ਉੱਥੇ ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਦੇ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਸ਼ਬਦ ਵਰਤਿਆ ਗੁਰੂ ਗ੍ਰੰਥ ਸਾਹਿਬ ਵਾਸਤੇ, ਜਦੋਂ ਕਿ ਇਤਿਹਾਸ ਵਿੱਚ ਸਾਨੂੰ ਇਹ ਮਿਲਦਾ ਵੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਗੁਰਤਾ ਗੱਦੀ ਉਦੋਂ ਤੋਂ ਗੁਰੂ ਕਹਿਣ ਲੱਗੇ। ਨਹੀਂ ਭਾਈ, ਇਹ ਭੁਲੇਖਾ ਨਹੀਂ ਖਾਣਾ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਖਰ ਲਿਖੇ ਹੋਏ ਮੈਂ ਜਿਵੇਂ ਲਿਖੇ ਨਾ ਉਵੇਂ ਬੋਲ ਕੇ ਸੁਣਾਉਣ ਲੱਗਾ ਆਪ ਜੀ ਨੂੰ। ਗੁਰੂ ਅਰਜਨ ਦੇਵ ਜੀ ਨੇ ਲਿਖਿਆ ਕਿਉਂਕਿ ਗੁਰੂ ਨਾਨਕ ਨੂੰ ਗੁਰੂ ਬਾਬਾ ਕਿਹਾ ਜਾਂਦਾ ਸੀ, ਇਹੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਾਸਤੇ ਵਰਤਿਆ ਗੁਰੂ ਅਰਜਨ ਦੇਵ ਜੀ ਨੇ। ਗੁਰੂ ਬਾਬਾ ਜੀ ਕੇ ਪੱਤਰੇ, ਪੱਤਰੇ ਲਿਖਿਆ, ਜੋ ਅੱਖਰ ਲਿਖੇ ਨੇ ਮੈਨੂੰ ਉਹੀ ਬੋਲਣੇ ਚਾਹੀਦੇ। ਗੁਰੂ ਬਾਬਾ ਜੀ ਕੇ 974 ਪੱਤਰੇ, ਇਹ ਕਿਉਂ ਲਿਖਿਆ ਕਿ ਕਿਸੇ ਸਿੱਖ ਨੂੰ ਸ਼ੰਕਾ ਨਾ ਹੋ ਜਾਏ ਵੀ ਇਹਦੇ 'ਚ ਕੋਈ ਪੱਤਰਾ ਅਦਲਾ ਬਦਲੀ ਹੋ ਗਿਆ। ਔਰ 974ਵੇਂ ਪੱਤਰੇ ਦੇ ਉੱਤੇ ਰਾਗ ਮਾਲਾ ਸੰਪੂਰਨ ਲਿਖੀ ਹੋਈ ਹੈ। ਇਹ ਸਭ ਗਿਣਤੀ ਦੇ ਵਿੱਚ ਆਈ ਹੋਈ ਬਾਤ ਹੈ। ਫਿਰ ਵੀ ਕਿਸੇ ਨੇ ਭੁਲੇਖਾ ਰੱਖਣਾ, ਇਹ ਆਪਣੀ ਮਤ ਹੋ ਸਕਦੀ ਹੈ, ਪਰ ਮੈਂ ਗੁਰੂ ਅਰਜਨ ਦੇਵ ਜੀ ਦੀ ਭਾਵਨਾ, ਇੱਕ ਤਾਂ ਗੁਰੂ ਕਹਿਣ ਦੀ, ਗੁਰੂ ਬਾਬਾ ਜੀ ਕੇ, ਉਸ ਰੂਪ ਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨਹੀਂ ਸੀ, ਹੋ ਨਹੀਂ ਸੀ ਸਕਦੀ। ਹਾਂ, ਪੱਤਰੇ ਖਾਲੀ ਸਨ, ਕੁਛ ਇਹ ਪ੍ਰਚਾਰ ਹੈ ਜੀ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਪੱਤਰੇ ਖਾਲੀ ਛੱਡੇ ਸਨ ਫਿਰ ਉੱਥੇ ਤਾਂ ਬਾਣੀ ਨਹੀਂ ਲਿਖੀ ਹੋਈ, ਹੁਣ ਪੱਤਰੇ ਖਾਲੀ ਹੈ ਜ਼ਰੂਰ। ਅਸੀਂ ਗੁਰੂ 'ਤੇ ਸ਼ੰਕਾ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਜੀ ਆਪਣੇ ਭਾਣੇ ਦੇ ਮਾਲਕ ਨੇ, ਜਿੱਥੇ ਉਹਨਾਂ ਨੂੰ ਤਰਤੀਬ ਠੀਕ ਲੱਗੀ ਉੱਥੇ ਲਿਖਦੇ, ਪਰ ਬਾਣੀ ਤਾਂ ਉਹੀ ਹੈ ਨਾ। ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲਾ ਪ੍ਰਕਾਸ਼ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਨੂੰ, ਜਿਸ ਦਿਨ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਸਤਿਗੁਰੂ ਮਹਾਰਾਜ ਦਾ ਸਰੂਪ ਬਹੁਤ ਸਾਰੀਆਂ ਸੰਗਤਾਂ ਦੇ ਸਮੇਤ, ਉਹ ਮਰਿਆਦਾ ਉਸ ਦਿਨ ਦੀ ਅੱਜ ਤੱਕ ਉਵੇਂ ਜਿਵੇਂ ਹੈ, ਜਿਹੜੇ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਇਆ ਸੀ, ਅੱਜ ਉਸੇ ਸਮੇਂ ਕੋਠਾ ਸਾਹਿਬ ਤੋਂ ਆਉਂਦਾ। ਜਿੰਨੀ ਆਸਾ ਦੀ ਵਾਰ ਹੋ ਚੁੱਕੀ ਸੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਅੰਦਰ, ਉਨੀ ਆਸਾ ਦੀ ਵਾਰ ਹੁੰਦੀ ਹੈ ਅਤੇ ਅਰਦਾਸ ਹੁੰਦੀ ਹੈ। ਸਾਰੀ ਮਰਿਆਦਾ ਜਿਵੇਂ ਆਉਣ ਤੋਂ ਪਹਿਲਾਂ ਰਾਤ ਸਿੰਘ ਦੁੱਧ ਦੇ ਨਾਲ ਤਲਵਾਈ ਹੋਈ, ਅੱਜ ਵੀ ਹੁੰਦੀ ਹੈ। ਉੱਥੇ ਸੇਵਾ ਕਰਨ ਵਾਲਿਆਂ ਦੇ ਕਿਸੇ ਦੇ ਪਜਾਮਾ ਨਹੀਂ ਹੁੰਦਾ ਜਦੋਂ ਤਲਵਾਈ ਹੁੰਦੀ ਹੈ, ਅਤੇ ਉਸ ਵੇਲੇ ਦੀ ਮਰਿਆਦਾ ਅੱਜ ਵੀ ਉਸੇ ਤਰ੍ਹਾਂ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਉਹ ਸੇਵਾ ਜਾਣਾ ਚਾਹੇ ਪਜਾਮਾ ਲਾ ਕੇ ਜਾਊਗਾ। ਅਤੇ ਹੈਰਾਨੀ ਸਾਨੂੰ ਉਦੋਂ ਹੁੰਦੀ ਹੈ ਜਦੋਂ ਕਹਿੰਦੇ ਨੰਗੀਆਂ ਲੱਤਾਂ ਵਾਲੇ ਫਿਰਦੇ ਹੈ। ਹਰਿਮੰਦਰ ਸਾਹਿਬ ਦੇ ਪੈਂਟਾਂ ਪਾਈਆਂ ਹੁੰਦੀਆਂ ਤੁਹਾਡੇ, ਜਾਂ ਘੁੱਟਵੇਂ ਪਜਾਮੇ ਹੁੰਦੇ ਨੇ, ਇਹ ਇੱਕ ਮਰਿਆਦਾ ਹੈ, ਉਹਦਾ ਮਜ਼ਾਕ ਨਾ ਉਡਾਓ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਰਿਮੰਦਰ ਸਾਹਿਬ ਤਿਆਰ ਹੋਇਆ, ਬਾਹਰ ਦੀ ਪਰਿਕਰਮਾ ਕਰਨੀ, ਮੱਥਾ ਟੇਕਣਾ, ਮੁੜ ਜਾਣਾ। ਇੱਕ ਦਿਨ ਸਿੱਖਾਂ ਨੇ ਪੁੱਛਿਆ, ਗਰੀਬ ਨਿਵਾਜ, ਸ਼ਿਵ ਜੀ ਦੇ ਮੰਦਰ ਸ਼ਿਵ ਜੀ ਦੀ ਪੂਜਾ, ਬਰਮਾ ਦੇ ਮੰਦਰ ਬਰਮਾ ਦੀ ਪੂਜਾ ਪੁਸ਼ਕਰ ਹੁੰਦੀ ਹੈ, ਅਤੇ ਵਿਸ਼ਨੂੰ ਦੇ ਮੰਦਰ 'ਚ ਵਿਸ਼ਨੂੰ ਦੀ ਪੂਜਾ, ਦੇਵੀ ਦੇ ਮੰਦਰ ਦੇਵੀ ਦੇ, ਅਤੇ ਤੁਸੀਂ ਕਦੇ ਅੰਦਰ ਬਹਿ ਕੇ ਪੂਜਾ ਨਹੀਂ ਕਰਾਉਂਦੇ? ਤੁਸੀਂ ਅੰਦਰ ਬੈਠੋ, ਅਸੀਂ ਮੱਥਾ ਟੇਕੀਏ ਤੁਹਾਨੂੰ। ਮਹਾਰਾਜ ਕਹਿੰਦੇ ਇਹ ਗੁਰੂ ਮੰਦਰ ਨਹੀਂ, ਇਹ ਹਰੀ ਦਾ ਮੰਦਰ ਹੈ, ਰੱਬ ਦਾ ਘਰ ਹੈ। ਕਹਿੰਦੇ ਤੁਸੀਂ ਅੰਦਰ ਨਹੀਂ ਕਦੇ ਵੜਦੇ, ਚਰਨ ਨਹੀਂ ਪਾਉਂਦੇ। ਕਹਿੰਦੇ ਜਿੱਦਣ ਇਸ ਘਰ ਦਾ ਮਾਲਕ ਆਇਆ ਨਾ, ਉਹਦੇ ਪਿੱਛੇ ਪਿੱਛੇ ਮੈਂ ਵੀ ਆ ਜਾਊਂਗਾ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਾਬਾ ਬੁੱਢਾ ਸਾਹਿਬ ਦੇ ਸੀਸ ਦੇ ਅੰਦਰ ਗਿਆ, ਚੌਰ ਕਰਦੇ ਹੋਏ ਪਹਿਲੇ ਦਿਨ ਮਹਾਰਾਜ ਸਾਹਿਬ ਜੀ ਅੰਦਰ ਗਏ ਸੀ ਗੁਰੂ ਅਰਜਨ ਦੇਵ ਜੀ, ਨਹੀਂ ਬਾਹਰਲੀ ਪਰਿਕਰਮਾ ਕਰਕੇ ਮੱਥਾ ਟੇਕ ਕੇ ਮੁੜ ਜਾਂਦੇ। ਉਸ ਰੂਪ ਦੇ ਅੰਦਰ 31 ਰਾਗ ਸਨ, ਨਾ 30 ਰਾਗ ਸਨ। ਉਸ ਰੂਪ ਦੇ ਅੰਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨਹੀਂ ਸੀ, ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਧੀਰ ਮੱਲੀਆਂ ਦੇ ਜਵਾਬ ਦੇਣ ਤੋਂ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਅਨੁਭਵ ਤੋਂ ਜਿਹੜਾ ਵਚਨ ਕਿਹਾ ਸੀ, ਅੱਖਰ ਏਕ ਆ ਭੇਦ ਤੁਰੋ ਨੇ ਮਮਦਾਸ ਗੁਰੂ ਸਮਰੱਥ ਵਿਚਾਰੋ, ਜਿਹੜੇ ਵਚਨ ਕਹੇ ਸਨ ਉਹ ਵਚਨ ਪੂਰੇ ਕੀਤੇ। ਸੁਣ ਕੇ ਹਮ ਤਾਹੇ ਕਿ ਬੈਨਨ ਕੋ ਦਮਦਮਾ ਸੋ ਮਾਲਵੇ ਵਿੱਚ ਸਵਾਰੋ, ਇੱਕ ਤਾਂ ਹੀ ਤਲਵੰਡੀ ਕਿ ਕਾਂਸੀ ਰਚੋ, ਜਾਂ ਬੈਲ ਫੜਿਆ ਹੋਏ ਬੁੱਧ ਅਧਾਰੋ। ਇਹ ਗ੍ਰੰਥ ਉਚਾਰ ਕਰੋ ਤੇ ਬੈਠ ਕੇ ਬੀੜ ਸੋਈ ਜਗ ਮਹਿ ਬਿਥਾਰੋ, ਕਹਿੰਦੇ ਉਹੀ ਬੀੜ ਪੂਰੇ ਸੰਸਾਰ ਦੇ ਵਿੱਚ ਪ੍ਰਵਿਰਤ ਹੋਏਗੀ। ਅੱਖਰ ਏਕ ਆ ਭੇਦ ਤੁਰਨ ਮਮਦਾਸ ਗੁਰੂ ਸਮਰੱਥ ਵਿਚਾਰੋ, ਉਹਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ 115 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੇ। ਵਿਦਵਾਨਾਂ ਨੂੰ ਜਿਨ੍ਹਾਂ ਨੇ 116 ਸੁਣੇ ਹੋਏ ਨੇ, ਉਹਨਾਂ ਨੂੰ ਸ਼ੰਕਾ ਹੋਊਗੀ ਮੇਰੀ ਗੱਲ 'ਤੇ ਵੀ 16 ਨੇ ਜੀ ਅੱਜ ਨਵੀਂ ਗੱਲ ਸੁਣ ਲਈ। ਨਹੀਂ ਭਾਈ, ਪੁਰਾਣੀ ਹੈ, ਗਲਤ ਸੁਣ ਲਈ ਹੋਊਗੀ। 116 ਬਣਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਲੋਕ ਦੇ ਸਮੇਤ, ਅਤੇ ਉਸ ਦਾ ਸਬੂਤ ਕੀ ਹੈ? ਉਹਦੇ ਬੜੇ ਸਬੂਤ ਨੇ। ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਹੈ ਮਹਾਨਕੋਸ਼ ਵਿੱਚ ਕਿ ਇੱਕ ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੈ। ਗਿਆਨੀ ਗਿਆਨ ਸਿੰਘ ਨੇ ਲਿਖਿਆ ਪੰਥ ਪ੍ਰਕਾਸ਼ ਵਿੱਚ, ਔਰ ਜਿੱਥੇ ਪੰਥ ਪ੍ਰਕਾਸ਼ ਸੂਰਜ ਪ੍ਰਕਾਸ਼ ਦੇ ਵਿੱਚ ਵੀ ਐਸਾ ਹੀ ਲਿਖਿਆ ਹੋਇਆ। ਔਰ ਪੁਰਾਤਨ ਬੀੜਾਂ ਗੁਰੂ ਗ੍ਰੰਥ ਸਾਹਿਬ ਦੀਆਂ, ਉਹਨਾਂ 'ਤੇ ਮਹੱਲਾ ਦਸਵਾਂ ਅਤੇ ਪਾਤਸ਼ਾਹੀ ਦਸਵੀਂ, ਭਾਈ ਮਨੀ ਸਿੰਘ ਦੀ ਬੀੜ ਹੱਥ ਲਿਖਤ ਔਰ ਬਾਬਾ ਦੀਪ ਸਿੰਘ ਦੀ ਬੀੜ। ਮੈਂ ਉਸ ਬੀੜ ਦੀ ਫੋਟੋ ਸਟੇਟ ਕਾਪੀ ਵੀ ਆਪਣੇ ਕੋਲ ਇਸ ਕਰਕੇ ਲਈ ਹੋਈ ਹੈ, ਜੇ ਕੋਈ ਕਹੇ ਮਹੱਲਾ ਦਸਵਾਂ ਲਿਖਿਆ ਮੈਂ ਦਿਖਾ ਸਕਾਂ ਵੀ ਭਾਈ ਹੈਗਾ, ਪੁਰਾਤਨ ਬੀੜਾਂ 'ਚ ਮਹੱਲਾ ਦਸਵਾਂ ਹੈ। ਇਸ ਵਿੱਚ ਨਹੀਂ ਆਇਆ ਤਾਂ ਖਾਲਸੇ ਪੰਥ ਦੀ ਡਿਊਟੀ ਬਣਦੀ ਹੈ, ਕਿਉਂ ਨਹੀਂ ਆਇਆ? ਸ਼੍ਰੋਮਣੀ ਕਮੇਟੀ ਜਾਣੇ, ਤੁਸੀਂ ਜਾਣੋ, ਇਹ ਇੱਕ ਦਾ ਕਿਸੇ ਦਾ ਕਾਰਜ ਨਹੀਂ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੀਵਨ ਕਾਲ ਦੇ ਵਿੱਚ ਜੋ ਬਾਣੀ ਉਚਾਰਨ ਕੀਤੀ, ਉਹ ਬਾਣੀ ਆਪ ਜੀ ਸੰਗ੍ਰਹਿ ਕਰਦੇ ਰਹੇ, ਉਸੇ ਬਾਣੀ ਦਾ ਖਜ਼ਾਨਾ ਸੌਂਪਿਆ ਭਾਈ ਲਹਿਣੇ ਨੂੰ। ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਬਾਣੀ ਦਾ ਖਜ਼ਾਨਾ ਸੌਂਪਿਆ, ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ, ਜੋ ਉਹਨਾਂ ਨੇ ਕੱਤਕ ਸੁਦੀ ਪੂਰਨਮਾਸੀ ਤੋਂ ਸ਼ੁਰੂ ਕਰਕੇ 23 ਸਾਵਣ 1763 ਬਿਕਰਮੀ ਸੰਮਤ ਨੂੰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਸੰਪੂਰਨਤਾ ਦਿਵਸ ਹੈ, ਉੱਥੇ ਸੰਪਰਦਾ ਦਮਦਮੀ ਟਕਸਾਲ ਦੇ ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਇਹ ਉਸ ਦਿਨ ਤੋਂ ਆਰੰਭਤਾ ਵੀ ਹੈ। ਸੰਪਰਦਾ ਦਮਦਮੀ ਟਕਸਾਲ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਦੀ ਆਪਣੀ ਸਾਜੀ ਨਿਵਾਜੀ ਹੈ ਤੇ ਇਸ ਸੰਪਰਦਾ ਦੇ ਆਗੂਆਂ ਨੇ ਜਥੇਦਾਰਾਂ ਨੇ ਪੰਥ ਨੂੰ ਕੀ ਦਿੱਤਾ। ਮੈਂ ਸਿਰਫ ਤਿੰਨ ਕੁ ਗੱਲਾਂ ਕਰਕੇ ਮੈਂ ਆਪਣੀ ਸਮੇਂ ਦੀ ਸਮਾਪਤੀ ਕਰਦਾ। ਇਸ ਸੰਪਰਦਾ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਨੇ ਸਿਰ ਧੜ ਵੱਖਰਾ ਹੋ ਗਿਆ, ਧੜ ਤੋਂ ਬਿਨਾਂ ਵੀ ਲੜਕੇ ਵਿਖਾਇਆ ਔਰ ਉਹਨਾਂ ਦੀ ਯਾਦਗਾਰ ਪ੍ਰਕਰਮਾ ਦੇ ਵਿੱਚ ਬਣੀ ਹੋਈ ਹੈ। ਜਾਂਦਿਆਂ ਨੂੰ ਖੱਬੇ ਹੱਥ ਜਦੋਂ ਗੁਰੂ ਰਾਮਦਾਸ ਗ੍ਰੰਥ ਤੋਂ ਜਾਂਦੇ ਹਾਂ। ਇਸ ਤੋਂ ਅੱਗੇ ਅਕਾਲ ਤਖ਼ਤ ਦੇ ਪਿਛਲੇ ਪਾਸੇ ਜਾਓਗੇ, ਇਸੇ ਸੰਪਰਦਾ ਦੇ ਜਥੇਦਾਰ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਤੇ ਉਹਨਾਂ ਨੇ ਆਪਣੇ ਸਰੀਰ ਦਾ ਬਲੀਦਾਨ ਦਿੱਤਾ। ਤੇ ਇਸੇ ਤਰ੍ਹਾਂ ਤੀਸਰੇ ਪਾਸੇ ਜਾਓਗੇ ਤਾਂ ਹਿੰਦੁਸਤਾਨ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਇਸੇ ਸੰਪਰਦਾ ਦੇ ਜਥੇਦਾਰ ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਯਾਦ ਦਾ ਉਹ ਆਪ ਜੀ ਨੂੰ ਲਿਖਤ ਰੂਪ ਦੇ ਵਿੱਚ ਮਿਲੇਗਾ। ਤੇ ਤਿੰਨ ਜਥੇਦਾਰ ਇਹ ਸੰਪਰਦਾ ਦੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪ੍ਰਕਰਮਾਂ ਦੇ ਵਿੱਚ ਉਹਨਾਂ ਦੀਆਂ ਕੁਰਬਾਨੀਆਂ ਤੇ ਉਹਨਾਂ ਦੀਆਂ ਸ਼ਹੀਦੀਆਂ ਤੇ ਉਹਨਾਂ ਦੇ ਪੰਥ ਪ੍ਰਤੀ ਆਪਣੇ ਸਰੀਰ ਦੀਆਂ ਦਿੱਤੀਆਂ ਹੋਈਆਂ ਸ਼ਹੀਦਾਂ ਦੇ ਸਬੂਤ ਮਿਲਣਗੇ ਤੁਹਾਨੂੰ। ਭਾਵੇਂ ਇਹ ਸੰਪਰਦਾ ਪੜ੍ਹਨ ਪੜ੍ਹਾਉਣ ਦਾ ਮੁੱਖ ਰੂਪ ਦੇ ਵਿੱਚ ਕੰਮ ਹੈ ਪਰ ਗੁਰਬਾਣੀ ਦੇ ਅਰਥਾਂ ਦੀ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪਰੰਪਰਾ ਆਰੰਭ ਕੀਤੀ ਹੈ ਤੇ ਉਸ ਨੂੰ ਕਾਇਮ ਰੱਖਿਆ ਅੱਜ ਤੱਕ ਇਹ ਸੰਪਰਦਾ ਦੇ ਵਿਦਿਆਰਥੀਆਂ ਗਿਆਨੀ ਸਿੰਘ ਸਾਹਿਬਾਨਾਂ ਨੇ ਉਹਦੇ ਅਨੁਸਾਰ ਅਰਥ ਕੀਤੇ ਜਾਂਦੇ ਨੇ। ਤੇ ਕਈ ਵਾਰ ਸ਼ੰਕਾ ਹੁੰਦੀ ਹੈ ਜੀ ਇਹ ਫਰਕ ਕੀ ਹੈ, ਵਿਸਰਾਮਾਂ ਦਾ ਕਿਉਂ ਫਰਕ ਪੈਂਦਾ ਹੈ। ਤੇ ਕੁਝ ਪੜ੍ਹੇ ਲਿਖੇ ਵਿਸਰਾਮ ਹੋਰ ਥਾਂ ਤੇ ਲਾਉਂਦੇ ਆ, ਉੱਥੇ ਵੀ ਸੈਮੀਨਾਰ 'ਚ ਵੀ ਗੱਲ ਚੱਲੀ ਸੀ ਥੋੜ੍ਹੀ ਜਿਹੀ। ਮੈਂ ਇਹ ਗੱਲ ਕਹਿ ਕੇ ਖਿਮਾ ਮੰਗਾਂਗਾ ਕਿ ਦਮਦਮੀ ਟਕਸਾਲ ਨੇ ਜਿਹੜੇ ਅਰਥ ਕੀਤੇ ਨੇ ਉਹ ਆਪਣੇ ਕੋਲ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੀਤੇ ਹੋਏ ਖਿਆਲ ਰੱਖਿਆ ਗਿਆ। ਜੈਸੇ ਜਪਜੀ ਸਾਹਿਬ ਦੇ ਗੁਰ ਈਸ਼ਰ ਗੁਰੂ ਗੋਰਖ ਬਰਮਾ ਗੁਰ ਇੱਥੇ ਸੰਪਰਦਾ ਦਾ ਵਿਸਰਾਮ ਹੈ ਲਗਾਇਆ ਹੋਇਆ ਪਾਰਵਤੀ ਮਾਈ। ਤੇ ਹੁਣ ਕੁਝ ਲੋਕਾਂ ਦਾ ਇਤਰਾਜ਼ ਹੈ ਜੀ ਗੁਰ ਪਾਰਵਤੀ ਮਾਈ ਕਹਿਣਾ ਚਾਹੀਦਾ, ਸ਼ਾਇਦ ਬੀਬੀਆਂ ਦੀ ਪ੍ਰਸੰਨਤਾ ਲੈਣ ਵਾਸਤੇ ਹੈ, ਕਿਤੇ ਨਾ ਕਿਤੇ ਬੀਬੀਆਂ ਨੂੰ ਇਹ ਦੱਸਣ ਵਾਸਤੇ ਵੀ ਸੰਪਰਦਾ ਵਾਲੇ ਤੁਹਾਡੇ ਨਾਲ ਭਿੰਨ ਭੇਦ ਕਰਦੇ ਨਾ, ਵੀ ਤੁਹਾਨੂੰ ਗੁਰੂ ਸ਼ਬਦ ਬਰਦਾਸ਼ਤ ਨਹੀਂ ਕਰਦੇ, ਕੋਈ ਨਾ ਕੋਈ ਗੱਲ ਹੈ। ਗੁਰੂ ਪਿਆਰਿਓ ਇਹਦੇ ਵਿੱਚ ਤਾਂ ਇੱਕ ਅਲੰਕਾਰ ਸੀ, ਭਾਈ ਸੰਤੋਖ ਸਿੰਘ ਸਾਹਿਬ ਨੇ ਗਰਭਗੰਜਨੀ ਟੀਕਾ ਬਣਾਇਆ, ਵਿਦਵਾਨਾਂ ਦੇ ਪੜ੍ਹਨ ਵਾਲਾ ਆਮ ਸਧਾਰਨ ਨਹੀਂ। ਉਹਦੇ 'ਚ ਤਕਰੀਬਨ 80 ਅਲੰਕਾਰ ਤਾਂ ਮੈਂ ਗਿਣਤੀ ਕੀਤੀ ਹੈ ਆਏ, ਪਰ ਇਦੋਂ ਵੱਧ ਇੱਕ ਦੋ ਹੋ ਸਕਦੇ ਨੇ, ਉਹ ਬੜੇ ਬੜਿਆਂ ਦੀ ਸਮਝ ਤੋਂ ਬਾਹਰ ਹੋ ਜਾਂਦੇ। ਉਹਦਾ ਕਾਰਨ ਇਹ ਸੀ ਭਾਈ ਸੰਤੋਖ ਸਿੰਘ ਗਿਆਨੀ ਸੰਤ ਸਿੰਘ ਜੋ ਸਾਡੀ ਇਸ ਸੰਪਰਦਾ ਦੇ ਸੀ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਿਹੜੀ ਜੰਗ ਹੈ ਜਿਹਦੇ 'ਚ ਗਿਆਨੀ ਜੀ ਆਪ ਬੁਰੇ ਹੋ ਕੇ ਨਹੀਂ ਲੜੇ, ਗਿਆਨੀ ਸੰਤ ਸਿੰਘ ਇਹ ਚਾਰ ਯੋਧੇ। ਤੇ ਉਹਦੇ ਵਿੱਚ ਐਸਾ ਹੈ ਕਿ ਸੰਖਿਆ ਵਾਚਕ ਅਲੰਕਾਰ ਹੈ। ਸੰਖਿਆ ਵਾਚਕ ਅਲੰਕਾਰ ਦਾ ਰੂਪ ਕੀ ਹੈ? ਭਾਈ ਗੁਰਦਾਸ ਦਿੰਦੇ ਨੇ ਇਹ ਰੂਪ ਸੰਖਿਆ ਵਾਚਕ ਅਲੰਕਾਰ ਦਾ। ਉਹ ਕਹਿੰਦੇ ਨੇ ਪਾਰ ਤਿਰਿਆ ਤੇ ਪਰਾਈ ਇਸਤਰੀ, ਪਾਰ ਤਿਰਿਆ ਦੀਰਘ ਸਮਾਨ ਲਗ ਜਾਪ ਦੇਖ, ਪਾਰ ਤਿਰਿਆ ਦੀਰਘ ਸਮਾਨ ਲਗ ਜਾਪ ਦੇਖ, ਜਾਨਣੀ ਭਗਨੀ ਸੋਤਾ ਰੂਪ ਕੇ ਨਿਹਾਰੀ ਹੈ। ਇਹ ਹੈ ਸੰਖਿਆ ਵਾਚਕ ਅਲੰਕਾਰ। ਤੇ ਪਹਿਲੀ ਪੰਕਤੀ ਵਿੱਚ ਕਿਹਾ ਗਿਆ ਹੈ ਕਿ ਪਰ ਤਿਰਿਆ ਪਰਾਈ ਇਸਤਰੀ ਜਿਹੜੀ ਹੈ ਸਿੱਖ ਨੂੰ ਇਹ ਜੀਵਨ ਦਿੱਤਾ ਹੈ, ਪਰ ਤਿਰਿਆ ਦੀਰਘ ਵੱਡੀ ਸਮਾਨ ਬਰਾਬਰ ਦੀ ਲਗ ਛੋਟੀ, ਇਹ ਤਿੰਨਾਂ ਨੂੰ ਕਿਸ ਰੂਪ ਨਾਲ ਦੇਖਣਾ ਹੈ? ਜਨਨੀ ਮਾਂ ਦੇ ਰੂਪ ਵਿੱਚ, ਭਗਨੀ ਭੈਣ ਦੇ ਰੂਪ ਵਿੱਚ ਤੇ ਪੁੱਤਰੀ ਦੇ ਰੂਪ ਵਿੱਚ। ਜਾਨਣੀ ਭਗਨੀ ਸੁਧਾ ਸੁਧਾ ਪੁੱਤਰੀ ਰੂਪ ਕਹਿ ਨਿਹਾਰੀ ਹੈ। ਹੁਣ ਸੰਖਿਆ ਵਾਚਕ ਅਲੰਕਾਰ ਕਹਿੰਦਾ ਹੈ ਇਹ ਉੱਪਰਲੀ ਗਿਣਤੀ ਨਾਲ ਇੱਕ ਨੂੰ ਇੱਕ ਦੇ ਨਾਲ ਲਾ ਲਓ, ਇਸ ਹਿਸਾਬ ਸਿਰ ਇਹ ਸੰਖਿਆ ਵਾਚਕ ਅਲੰਕਾਰ ਦੇ ਅਨੁਸਾਰ ਤੇ ਬਿਸਰਾਮ ਜਿਹੜਾ ਗੁਰ ਈਸ਼ਰ ਗੁਰੂ ਗੋਰਖ ਬਰਮਾ ਗੁਰ ਤੇ ਹੀ ਲੱਗੇਗਾ। ਔਰ ਇਸ ਗੱਲ ਨੂੰ ਕੋਸ਼ ਕਰਤਾ ਨੇ ਵੀ ਖੋਲ ਖੋਲ ਕੇ ਲਿਖਿਆ ਵੀ ਹਾਂ ਇੱਥੇ ਲੱਗਣਾ ਚਾਹੀਦਾ। ਜਦੋਂ ਅਸੀਂ ਧੱਕੇ ਤੇ ਕਹਿੰਦੇ ਹਾਂ ਨਾ ਜੀ ਨਾ ਇੱਥੇ ਲੱਗੂਗਾ, ਜੇ ਕੁਝ ਕਿਉਂ ਲੱਗਦਾ ਨਾ ਜੀ ਸਾਡੇ ਵੱਡੇ ਲਾਉਂਦੇ ਆ ਰਹੇ, ਇਹ ਜਵਾਬ ਸਹੀ ਨਹੀਂ ਹੈ। ਤੁਹਾਨੂੰ ਸਾਬਤ ਕਰਨਾ ਪਏਗਾ ਵੀ ਕਾਰਨ ਕੀ ਹੈ। ਸੰਖਿਆ ਵਾਚਕ ਅਲੰਕਾਰ ਲੱਗਦਾ ਇੱਥੇ, ਉਹਦੇ 'ਚ ਸ਼ੰਕਾ ਨਹੀਂ ਰਹੂਗੀ ਕਿਸੇ ਨੂੰ ਵੀ, ਉਹਦੇ ਸਬੂਤ ਦਿਓ ਵੀ ਭਾਈ ਕਾਨ ਸਿੰਘ ਵੀ ਮੰਨਦਾ ਇਸ ਗੱਲ ਨੂੰ, ਇਹਨੂੰ ਬੜੇ ਬੜੇ ਵਿਦਵਾਨ ਮੰਨਦੇ ਸਿੱਖ ਜਗਤ ਦੇ ਨੂੰ। ਇਹ ਕੋਈ ਸੰਪਰਦਾ ਦੀ ਇੱਕ ਦੀ ਮੇਰ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਸਮੁੱਚੇ ਰੂਪ 'ਚ ਪੰਥ ਸਾਰਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਇਸ ਕਰਕੇ ਜਿੰਨੇ ਵੀ ਅਰਥ ਹੈ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ 28 ਕਥਾ, ਚਲੋ ਵਿਚਾਲੇ ਰਹਿ ਗਈ, 27 ਕਥਾ ਸੰਪੂਰਨ ਕੀਤੀਆਂ। ਔਰ ਗੁਰੂ ਕਿਰਪਾ ਕਰੇ ਕੋਈ ਆਪਣਿਆਂ ਦੀ ਅਤ ਉਪਮਾ ਅਲੰਕਾਰ ਨਾਲ ਵਡਿਆਈ ਨਹੀਂ ਕਰ ਸਕਦਾ, ਇਹ ਬਾਤ ਹੈ ਨਹੀਂ। ਪਰ ਸੱਚਾਈ ਦੇ ਆਧਾਰ ਤੇ ਹੈ ਕਿ ਐਸੇ ਅਰਥ ਕਿਸੇ ਟੀਕੇ ਵਿੱਚ ਮਿਲਦੇ ਨਹੀਂ, ਲੱਭਿਆ ਨਹੀਂ ਮਿਲਦੇ। ਕੋਈ ਵੀ ਗੁਰਬਾਣੀ ਦੀ ਤੁਕ ਅਜਿਹੀ ਨਹੀਂ ਜਿਹਦੀ ਬਾਹਰ ਅਰਥ ਹੀ ਬਣਦਾ, ਬਾਕੀ ਦੇ ਟੀਕੇ ਨੇ ਬਾਹਰ ਅਰਥ ਹੀ ਲਿਖਿਆ ਉਹਦਾ, ਪਰ ਮਹਾਂਪੁਰਖਾਂ ਨੇ ਉਹਦਾ ਵੀ ਅੰਤਰੀ ਵਰਤ ਲਿਖਿਆ ਵੀ ਇਹਦਾ ਆਹ ਅੰਤਰੀ ਵਰਤ ਹੈ। ਇਸ ਕਰਕੇ ਸੰਪਰਦਾਇ ਅਰਥਾਂ ਦੀ ਮਹਾਨਤਾ ਇਸ ਕਰਕੇ ਵੀ ਵੱਧ ਜਾਂਦੀ ਹੈ। ਇਹ ਮੈਨੂੰ ਹੁਕਮ ਹੋਇਆ ਸੀ ਵੀ ਨਾਲ ਥੋੜ੍ਹਾ ਜਿਹਾ ਇਹ ਬੇਨਤੀ ਕਰਨੀ ਹੈ। ਮੈਂ ਸਾਰੇ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਾ ਹੋਇਆ ਆਪ ਜੀ ਕੋਲੋਂ ਛੁੱਟੀ ਚਾਹਾਂਗਾ, ਕਿਉਂਕਿ ਮੇਰੇ ਕੋਲ ਸਮਾਂ ਇੰਨਾ ਕੁ ਹੈ, ਬਲਕਿ ਉੱਪਰ ਚਲਿਆ ਗਿਆ। ਅਤੇ ਗੁਰੂ ਕਿਰਪਾ ਕਰੇ ਪ੍ਰਬੰਧਕਾਂ ਨੂੰ ਦਾਸ ਵਧਾਈ ਦਿੰਦਾ ਕਿ ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਕਾਰ, ਯੂਕੇ ਦੇ ਕੋਨੇ ਕੋਨੇ ਦੇ ਵਿੱਚੋਂ ਇਕੱਲੇ ਇਸ ਸੰਪਰਦਾਇ ਨਾਲ ਸੰਬੰਧ ਰੱਖਣ ਵਾਲਿਆਂ ਦੀ ਇਕੱਤਰਤਾ ਨਹੀਂ, ਮਾਤਾ ਸਾਹਿਬ ਕੌਰ ਦੇ ਪੁੱਤਰਾਂ ਦੀ ਅਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਧੀਆਂ ਦੀ ਇਕੱਤਰਤਾ, ਸਹਿਯੋਗ ਦਿੱਤਾ। ਆਪਾਂ ਸਾਰੇ ਹੈ ਕਿ ਜਥੇਬੰਦੀਆਂ ਦੇ ਵੱਖਰੇ ਵੱਖਰੇ ਨਾਮ, ਫੌਜ ਦੇ ਵਿੱਚ ਵੱਖਰੀ ਵੱਖਰੀ ਰੈਜੀਮੈਂਟ ਹੈਗੀ ਹੈ, ਸਰਕਾਰ ਤੋਂ ਉੱਪਰ ਇੱਕੋ ਹੀ ਹੈ ਨਾ, ਇਸ ਲਿਹਾਜ਼ ਨਾਲ ਆਪਾਂ ਸਾਰੇ ਇੱਕ ਹਾਂ। ਜਿੱਥੇ ਕਿਤੇ ਥੋੜ੍ਹੇ ਥੋੜ੍ਹੇ ਮਤ ਭੇਜ ਦੇਣ ਸੁਲਝੇ ਹੋਏ ਤਰੀਕੇ ਦੇ ਨਾਲ, ਜਿਵੇਂ ਭਾਈ ਗੁਰਨਾਮ ਸਿੰਘ ਜੀ ਨੇ ਮੈਨੂੰ ਆਉਂਦੇ ਆਉਂਦੇ ਕਿਹਾ, ਗੁਰਨਾਮ ਸਿੰਘ ਜੀ ਮੇਰੇ ਕੋਲ ਟਾਈਮ ਹੀ ਘੱਟ ਹੈ, ਮੈਂ ਤਾਂ ਚਾਹੁੰਦਾ ਤੁਹਾਡੇ ਵਰਗੇ ਸੱਜਣ ਬਹਿ ਕੇ ਆਪਾਂ ਗੱਲ ਕਰੀਏ। ਉਹਨਾਂ ਨੇ ਬੜੀ ਗੁਰਮੁਖਤਾਈ ਨਾਲ ਮੂਲ ਮੰਤਰ ਦੀ ਗੱਲ ਕੀਤੀ, ਮੈਂ ਕਿਹਾ ਇਹਦੇ ਤਾਂ ਬੜੇ ਵਿਸਥਾਰ ਨਾਲ ਗੱਲ ਹੋ ਸਕਦੀ ਹੈ। ਗੁਰੂ ਕਿਰਪਾ ਕਰੇ ਸਦਭਾਵਨਾ 'ਚ ਗੱਲ ਕਰੀਏ, ਇਹਦੇ ਨਾਲ ਪਿਆਰ ਵੱਧਦਾ, ਨਫ਼ਰਤ ਦੇ ਕੌੜੇ ਸ਼ਬਦ ਬੋਲਾਂਗੇ ਨਫ਼ਰਤ ਵਧੇਗੀ। ਇਸ ਕਰਕੇ ਸਤਿਗੁਰੂ ਦੀ ਆਗਿਆ ਨਹੀਂ ਹੈ ਨਫ਼ਰਤ ਦੇ ਬੋਲ ਬੋਲਦੀ, ਪਿਆਰ ਦੀ ਭਾਸ਼ਾ ਹੀ ਬੋਲਣੀ ਚੰਗੀ ਚਾਹੀਏ, ਔਰ ਸੰਪਰਦਾ ਇਹੀ ਭਾਸ਼ਾ ਬੋਲਦੀ ਰਹੀ ਹੈ। ਗੁਰੂ ਕਿਰਪਾ ਭੁੱਲਾ ਚੱਕਾਂ ਦੀ ਖਿਮਾ ਕਰਨ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ।